ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਖੇਤ, ਪੁਰਜਾ ਪੁਰਜਾ ਕਟ ਮਰੈ, ਕਬ ਹੁਨਾ ਛਾਡੈ ਖੇਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਭਾਈ ਦਇਆ ਰਾਮ ਜੀ ਨੂੰ ਕਹਿੰਦੇ, ਸਿੱਖ ਸਿਰ ਦੇਣ ਆਏ, ਬਹੁਤ ਵੱਡਾ ਵਪਾਰ ਹੈ, ਬੜਾ ਭਾਰੀ ਸੌਦਾ ਕਰਨ ਵਾਸਤੇ ਆਏ। ਤੈਨੂੰ ਥੋੜ੍ਹਾ ਸਮਾਂ ਦਿੰਦੇ ਹਾਂ, ਥੋੜ੍ਹਾ ਬਹੁਤਾ ਸੋਚ ਲੈ, ਵਿਚਾਰ ਲੈ। ਭਾਈ ਦਇਆ ਰਾਮ ਜੀ ਹੱਥ ਬੰਨ ਕੇ ਕਹਿਣ ਲੱਗੇ, ਸਤਿਗੁਰ ਮੈਂ ਸੋਚਣਾ ਅਤੇ ਵਿਚਾਰਨਾ ਨਹੀਂ ਹੈ, ਮੇਰੀ ਬੇਨਤੀ ਪ੍ਰਵਾਨ ਕਰੋ, ਕਿਰਪਾ ਕਰਕੇ ਮੇਰੀ ਸੀਸ ਦੀ ਭੇਟਾ ਲੈ ਲਓ, ਮੇਰਾ ਜਨਮ ਸਫਲਾ ਹੋ ਜਾਵੇ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਸਤਿਗੁਰ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਭਾਈ ਕੋਈ ਕਾਹਲੀ ਨਹੀਂ ਹੈ, 10 ਮਿੰਟ ਤੈਨੂੰ ਦਿੰਦੇ। ਇੱਥੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਿੱਥੇ ਪ੍ਰੇਮ ਹੋਵੇਗਾ ਉੱਥੇ ਅਕਲ ਨਹੀਂ ਹੁੰਦੀ, ਜਿੱਥੇ ਅਕਲ ਹੋਵੇਗੀ ਉੱਥੇ ਪ੍ਰੇਮ ਨਹੀਂ ਹੁੰਦਾ। ਅਕਲ ਅਤੇ ਇਸ਼ਕ ਦਾ ਕਦੇ ਮੇਲ ਨਹੀਂ ਹੋਇਆ। ਅਕਲ ਕਦੋਂ ਪ੍ਰੇਮ ਕਰਨ ਵਾਸਤੇ ਕਹੇਗੀ ਅਤੇ ਪ੍ਰੇਮ ਕਦੋਂ ਅਕਲ ਵਰਤੇਗਾ? ਇਹ ਦੋ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੋਈਆਂ। ਜਿਨ੍ਹਾਂ ਨੇ ਅਕਲ ਵਰਤੀ ਉਹ ਤਾਂ ਮਹਾਰਾਜ ਦਾ ਬਚਨ ਸੁਣ ਕੇ ਹੀ ਛੱਡ ਕੇ ਹੀ ਦੀਵਾਨ ਚਲੇ ਗਏ, ਜੋੜੇ ਵੀ ਨਹੀਂ ਪਾਏ, ਮਾਤਾ ਜੀ ਨੂੰ ਜਾ ਕੇ ਸਮਝਾਉਣ ਲੱਗੇ। ਪਰ ਭਾਈ ਦਇਆ ਰਾਮ ਜੀ ਦੇ ਕੋਲ ਪ੍ਰੇਮ ਸੀ। ਪ੍ਰੇਮ ਦਾ ਭਾਵ ਹੁੰਦਾ ਸਭ ਕੁਝ ਦੇਣਾ, ਲੈਣਾ ਕੁਝ ਵੀ ਨਹੀਂ, ਸਭ ਕਾਸੇ ਦਾ ਕਬਜ਼ਾ ਛੱਡ ਦੇਣਾ, ਉਸਨੂੰ ਪ੍ਰੇਮ ਕਹਿੰਦੇ ਹਨ। ਜਿੱਥੇ ਲੈਣ ਦੇਣ ਦੀਆਂ ਇੱਛਾਵਾਂ ਹਨ ਉਹ ਵਪਾਰ ਹੁੰਦਾ, ਪ੍ਰੇਮ ਨਹੀਂ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਥੋੜ੍ਹਾ ਬਹੁਤਾ ਸੋਚ ਵਿਚਾਰ ਲੈ। ਸਤਿਗੁਰਾਂ ਨੂੰ ਹੱਥ ਬੰਨ ਕੇ ਕਹਿੰਦਾ, ਮਹਾਰਾਜ ਮੈਨੂੰ 100 ਵਾਰ ਵੀ ਕਹੋ ਮੈਂ ਤਾਂ ਵੀ ਨਹੀਂ ਸੋਚਣਾ, ਕਿਰਪਾ ਕਰੋ, ਮੇਰੀ ਬੇਨਤੀ ਪ੍ਰਵਾਨ ਕਰੋ। ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਕਹਿਣ ਲੱਗੇ, ਸਿੱਖ ਐਡਾ ਵੱਡਾ ਵਿਹਾਰ, ਸਿਰ ਦਾ ਸੌਦਾ, ਸਿਰ ਦੀ ਬਾਜੀ ਲਾਉਣ ਆਏ, ਤੂੰ ਸੋਚਣਾ ਕਿਉਂ ਨਹੀਂ ਹੈ? ਹੱਥ ਬੰਨ ਕੇ ਭਾਈ ਦਇਆ ਰਾਮ ਜੀ ਨੇ ਜੋ ਬਚਨ ਕੀਤਾ ਉਹ ਸਾਡੇ ਵਾਸਤੇ ਬਹੁਤ ਵੱਡੀ ਸਿੱਖਿਆ ਹੈ, ਸਾਡੇ ਵਾਸਤੇ ਬੜਾ ਰਾਹ ਦਰਸ਼ਨ ਕਰਨ ਵਾਲਾ ਸ਼ਬਦ ਹੈ, ਮਾਰਗ ਦਰਸ਼ਨ ਦੇਣ ਵਾਲਾ ਸ਼ਬਦ ਹੈ। ਹੱਥ ਬੰਨ ਕੇ ਭਾਈ ਦਇਆ ਰਾਮ ਜੀ ਕਹਿੰਦੇ, ਸਤਿਗੁਰ ਮੈਂ ਸੋਚਾਂ ਤਾਂ ਜੇ ਸਿਰ ਮੇਰਾ ਹੋਵੇ, ਸਿਰ ਵੀ ਤੇਰਾ ਅਤੇ ਵੱਢਣਾ ਵੀ ਤਾਂ ਹੈ, ਅਤੇ ਮੈਂ ਵਿੱਚ ਚਿੰਤਾ ਕਿਉਂ ਕਰਾਂ? ਜੋ ਕਿਛ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ। ਜੋ ਕਿਛ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼
ਪ੍ਰੀਤਮਾ।
ਕੋਈ ਚੀਜ਼ ਨਾ ਜੋ ਕਿਛ ਗੈ ਸੋ ਮੇਰੀ ਇੱਥੇ ਕੋਈ ਚੀਜ਼ ਨਾ ਸਤਿਗੁਰ ਸੱਚੇ ਪਾਤਸ਼ਾਹ ਮੈਂ ਤਾਂ ਸੋਚਾਂ ਜੇ ਸਿਰ ਮੇਰਾ ਹੋਵੇ, ਸਿਰ ਵੀ ਤੇਰਾ ਅਤੇ ਭੇਟਾ ਵੀ ਤੂੰ ਲੈ ਰਿਹਾ, ਵੱਢਣਾ ਵੀ ਤੂੰ ਹੈ, ਅਤੇ ਮੈਂ ਚਿੰਤਾ ਕਿਉਂ ਕਰਾਂ। ਇਹੀ ਵਸਤਾ ਹੈ, ਸਭ ਕੁਝ ਦੇ ਦੇਣਾ, ਪ੍ਰੇਮ ਮੈਂ ਤੋਂ ਪਰੇ ਹੋ ਜਾਣਾ। ਪ੍ਰੇਮ ਦਾ ਭਾਵ ਹੈ ਮੇਰੇ ਵਿੱਚ ਮੈਂ ਨਹੀਂ, ਜਿੱਥੇ ਮੈਂ ਹੈ ਉੱਥੇ ਪ੍ਰੇਮ ਨਹੀਂ। ਇਸੇ ਕਰਕੇ ਸੰਸਾਰ ਵਿੱਚ ਗਿਆਨੀਆਂ ਦਾ ਝਗੜਾ ਹੈ, ਦਾਨੀਆਂ ਦਾ ਝਗੜਾ ਹੈ, ਇਸ਼ਨਾਨੀਆਂ ਦਾ ਝਗੜਾ ਹੈ, ਧਿਆਨੀਆਂ ਦਾ ਵੀ ਬਹੁਤ ਝਗੜਾ। ਹਰ ਪਾਸੇ ਜਦੋਂ ਜਹਿਦ ਝਗੜਾ ਹੀ ਝਗੜਾ ਹੈ, ਪਰ ਇੱਕ ਪ੍ਰੇਮੀ ਹੈ ਜਿੱਥੇ ਕੋਈ ਝਗੜਾ ਨਹੀਂ ਹੁੰਦਾ। ਪ੍ਰੇਮੀ ਕਿਉਂ ਨਹੀਂ ਲੜਦੇ? ਕਿਉਂਕਿ ਲੜਾਈ ਕਿਸੇ ਦੂਜੇ ਨਾਲ ਹੁੰਦੀ ਹੈ। ਜਿੱਥੇ ਪ੍ਰੇਮ ਹੈ ਉੱਥੇ ਦੂਜਾ ਹੈ ਹੀ ਨਹੀਂ, ਝਗੜਾ ਕਿਹਦੇ ਨਾਲ ਹੋਵੇਗਾ? ਦੂਜੇ ਤੋਂ ਬਿਨਾਂ ਇਕੱਲਾ ਬੰਦਾ ਕਦੇ ਲੜਦਾ ਨਹੀਂ ਵੇਖਿਆ ਹੋਵੇਗਾ। ਜੇ ਕੋਈ ਦੂਜਾ ਹੋਵੇਗਾ ਤਾਂ ਝਗੜਾ ਹੋਵੇਗਾ। ਪ੍ਰੇਮ ਦਾ ਅਰਥ ਹੈ ਮੈਂ ਨਹੀਂ ਹੈ। ਜਦੋਂ ਮੈਂ ਬੰਦੇ ਵਿੱਚੋਂ ਨਿਕਲ ਜਾਵੇ ਤਾਂ ਕਬੀਰ ਸਾਹਿਬ ਨੇ ਆਖਿਆ ਹੈ, ਏਕ ਮਰਨ ਤੇ ਦੋਏ ਮੂਏ। ਜਦੋਂ ਤੇਰੇ ਵਿੱਚੋਂ ਇੱਕ ਤੇਰੀ ਮੈਂ ਖਤਮ ਹੋ ਜਾਣੀ ਹੈ, ਇਸ ਸੰਸਾਰ ਵਿੱਚ ਦੂਜਾ ਦਿਖਣਾ ਹੀ ਕੋਈ ਨਹੀਂ। ਸਭ ਕੀ ਦਿਖੇਗਾ? ਜੋ ਦੀਸੈ ਸੋ ਤੇਰਾ ਰੂਪ। ਭਾਈ ਦਇਆ ਰਾਮ ਜੀ ਕਹਿਣ ਲੱਗੇ, ਸਤਿਗੁਰੂ ਮੈਂ ਸੋਚਣਾ ਨਹੀਂ ਹੈ, ਮੈਂ ਕੋਈ ਵਿਚਾਰ ਨਹੀਂ ਕਰਨੀ, ਮੈਂ ਵਿਚਾਰ ਤਾਂ ਕਰਾਂ ਜੇ ਸਿਰ ਮੇਰਾ ਹੋਵੇ। ਤੁਹਾਡਾ ਹੀ ਸਿਰ ਹੈ, ਤੁਸੀਂ ਵੱਢਣਾ, ਅਤੇ ਮੈਨੂੰ ਕੀ ਲੋੜ ਹੈ ਸੋਚਣ ਦੀ? ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਸਿੱਖ ਨੂੰ ਤੰਬੂ ਵਿੱਚ ਲੈ ਗਏ, ਜਾ ਕੇ ਸੀਸ ਕਤਲ ਕੀਤਾ। ਸੰਗਤਾਂ ਨੇ ਆਵਾਜ਼ ਸੁਣੀ, ਸਿਰ ਧਰਤੀ 'ਤੇ ਡਿੱਗਿਆ। ਉਹਨੂੰ ਸਤਿਗੁਰ ਪਾਤਸ਼ਾਹ ਜੀ ਆਪ ਆਪਣੇ ਹੱਥਾਂ ਦੇ ਨਾਲ ਸਿਰ ਜੁਦਾ ਅਤੇ ਲਾਸ਼ ਧੜ ਜੁਦੀ ਤੰਬੂ ਵਿੱਚ ਪਾ ਕੇ ਮਹਾਰਾਜ ਲਿਬੜੀ ਹੋਈ ਸ੍ਰੀ ਸਾਹਿਬ ਬਾਹਰ ਲੈ ਕੇ ਆ ਗਏ। ਦੂਜੀ ਵਾਰ ਫਿਰ ਉਹੀ ਬਚਨ ਕੀਤਾ, ਉੱਠੋ ਭਾਈ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮਾਰਗ 'ਤੇ ਚੱਲਣ ਵਾਲੇ, ਨਵਾਂ ਗੁਰੂਆਂ ਦੇ ਮਾਰਗ ਦਰਸ਼ਨ ਨੂੰ ਸਮਝਣ ਵਾਲੇ ਕੋਈ, ਮੈਨੂੰ ਇੱਕ ਹੋਰ ਸੀਸ ਦੀ ਲੋੜ ਹੈ। ਜਦੋਂ ਦੂਜੀ ਵਾਰ ਮੰਗ ਕੀਤੀ ਤਾਂ ਦਿੱਲੀ ਸ਼ਹਿਰ ਦਾ ਰਹਿਣ ਵਾਲਾ ਭਾਈ ਧਰਮ ਚੰਦ ਜੀ, ਜੋ ਦਿੱਲੀ ਦੇ ਵਾਸੀ ਸਨ, ਕਿਉਂਕਿ ਦੇਹਾ ਜਿੱਥੇ ਆ ਗਈ ਉੱਥੇ ਪੁੱਤਰ ਧਰਮ ਨੇ ਆਉਣਾ ਹੀ ਹੈ, ਦਇਆ ਧਰਮ ਦਾ ਮੇਲ ਹੈ। ਸਤਿਸੰਗਤ ਦੂਜੀ ਵਾਰ ਦਿੱਲੀ ਦਾ ਵਾਸੀ ਭਾਈ ਧਰਮ ਚੰਦ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਉਹਨੂੰ ਵੀ ਮਹਾਰਾਜ ਨੇ ਬਚਨ ਪੁੱਛੇ। ਸਤਿਗੁਰ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਧਨ ਭਾਗ ਹਨ, ਮੇਰੇ ਕਰਮ ਚੰਗੇ ਹਨ, ਜੋ ਮੇਰਾ ਜੀਵਨ ਆਪ ਜੀ ਦੇ ਲੇਖੇ ਲੱਗ ਰਿਹਾ ਹੈ, ਆਪ ਜੀ ਦਾ ਬਚਨ ਮੰਨਣ ਦਾ ਮੈਨੂੰ ਸੁਭਾਗ ਸਮਾਂ ਪ੍ਰਾਪਤ ਹੋਏ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਪਤਾ ਨਹੀਂ ਕਿੰਨੇ ਜਨਮ ਵਿਛੜੇ ਨੂੰ ਹੋ ਗਏ ਹਨ, ਭਟਕਦੇ ਨੂੰ ਹੋ ਗਏ ਹਨ। ਗੋਬਿੰਦ ਪਾਤਸ਼ਾਹ ਜੀ, ਆਪ ਜੀ ਨੇ ਮਿਹਰ ਕੀਤੀ ਹੈ, ਜੋ ਮੈਨੂੰ ਸੇਵਾ ਦਾ ਸਮਾਂ ਬਖਸ਼ੇ, ਕਿਰਪਾ ਕਰੋ, ਇਹ ਜਨਮ ਤੁਹਾਡੇ ਲੇਖੇ ਹੈ, ਇਹਨੂੰ ਲੇਖੇ ਲਾ ਲਓ, ਲੇਖ ਵਿੱਚ ਲਾ ਲਓ ਜੀ, ਜਨਮ ਤੁਮਾਰੇ ਲੇਖੇ, ਲੇਖ ਵਿੱਚ ਲਾ ਲਓ ਜੀ, ਜਨਮ ਤੁਮਾਰੇ ਲੇਖੇ। ਤਾਤਾ ਜਨਮ ਤੁਮਾਰੇ, ਸਿੱਖ ਵਿੱਚ ਲਾਲੋ ਜੀ ਜਨਮ ਤੁਮਾਰੇ ਲੇਖੇ ਲਗ ਚਿਰ ਭਇਓ ਦਰਸ਼ਨ ਦੇਖੇ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਏ ਮੂਏ ਜੀਵੇ ਸਤਿਗੁਰੂ ਜੀ ਤੁਸੀਂ ਮਿਹਰ ਕੀਤੀ ਹੈ ਆਪ ਮੰਗ ਕੇ ਸੇਵਾ ਬਖਸ਼ੀ ਹੈ ਮੇਰਾ ਸਿਰ ਹਾਜ਼ਰ ਹੈ ਮਹਾਰਾਜ ਉਹਨੂੰ ਵੀ ਅੰਦਰ ਲੈ ਗਏ ਉਹਦਾ ਵੀ ਕਿਰਪਾਨ ਭੇਟ ਸੀਸ ਕਰਕੇ ਬਾਹਰ ਆ ਗਏ ਮਹਾਰਾਜ ਲਿਬੜੀ ਸ਼ਮਸ਼ੀਰ ਸ੍ਰੀ ਸਾਹਿਬ ਲੈ ਕੇ ਤੀਜੀ ਵਾਰ ਮਹਾਰਾਜ ਨੇ ਬਚਨ ਕੀਤਾ ਉੱਠੋ ਭਾਈ ਇੱਕ ਸਿੱਖ ਹੋਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰੇ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਤੀਸਰਾ ਬਚਨ ਸੁਣ ਕੇ ਜਗਨਨਾਥਪੁਰੀ ਤੋਂ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੀ ਗਏ ਉਸ ਜਗਨਨਾਥਪੁਰੀ ਵਿੱਚ ਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਹੈ ਉੱਥੇ ਹੀ ਮਹਾਰਾਜ ਨੇ ਪਵਿੱਤਰ ਬਾਣੀ ਆਰਤੀ ਸਾਹਿਬ ਜੀ ਦੀ ਬਾਣੀ ਗਗਨਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਦਾ ਸ਼ਬਦ ਉਚਾਰਨ ਕੀਤਾ ਉਸ ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ ਤੀਜੇ ਬਚਨ ਤੋਂ ਉੱਠ ਕੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਚਲੇ ਗਏ ਸਤਿਗੁਰ ਕਿਰਪਾ ਕਰੋ ਮੇਰੀ ਵੀ ਭੇਟਾ ਪ੍ਰਵਾਨ ਕਰੋ ਸੀਸ ਤੁਹਾਡੇ ਹਾਜ਼ਰ ਹੈ ਸਤਿਗੁਰ ਪਾਤਸ਼ਾਹ ਜੀ ਨੇ ਉਹਨੂੰ ਵੀ ਕੰਮ ਤੰਬੂ ਵਿੱਚ ਲਿਜਾ ਕੇ ਸ੍ਰੀ ਸਾਹਿਬ ਦੇ ਨਾਲ ਸੀਸ ਜੁਦਾ ਕੀਤਾ ਅਤੇ ਦੂਜੇ ਜਿਹੜੇ ਸਿੰਘ ਪਏ ਸੀ ਸਿੱਖ ਗੁਰੂ ਦੇ ਪਿਆਰੇ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਲਿਟਾ ਦਿੱਤਾ ਚੌਥੀ ਵਾਰ ਸਤਿਗੁਰ ਪਾਤਸ਼ਾਹ ਜੀ ਬਾਹਰ ਆਏ ਸਨਾਟਾ ਛਾਇਆ ਹੋਇਆ ਸਾਰੇ ਇਕੱਠ ਵਿੱਚ ਕੋਈ ਬੋਲਦਾ ਨਹੀਂ ਨੀਵੀਆਂ ਪਾਈਆਂ ਹੋਈਆਂ ਨੇ ਫਿਰ ਮਹਾਰਾਜ ਨੇ ਉਹੀ ਬਚਨ ਕੀਤਾ ਉੱਠੋ ਭਾਈ ਗੁਰੂ ਨਾਨਕ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਕੋਈ ਸਿੱਖ ਇੱਕ ਸਿਰ ਦੀ ਹੋਰ ਜ਼ਰੂਰਤ ਹੈ ਸਾਨੂੰ ਚੌਥੇ ਬਚਨ ਤੋਂ ਦੁਆਰਕਾਪੁਰੀ ਤੋਂ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਦੁਆਰਕਾਪੁਰੀ ਤੋਂ ਭਾਈ ਮੋਹਕਮ ਚੰਦ ਜੀ ਚੌਥੇ ਬਚਨ ਤੋਂ ਤੁਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਸੀਸ ਨਵਾ ਦਿੱਤਾ ਬਚਨ ਕੀਤਾ ਸਤਿਗੁਰੂ ਜੀ ਕਿਰਪਾ ਕਰੋ ਜੋ ਪਹਿਲੇ ਸਿੱਖਾਂ ਦੀ ਭੇਟਾ ਪ੍ਰਵਾਨ ਕੀਤੀ ਹੈ ਦਾਸ ਦਾ ਸਿਰ ਵੀ ਲੇਖੇ ਲਾਓ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ ਮੇਰਾ ਆਉਣਾ ਵੀ ਸਫਲ ਹੋ ਜਾਵੇ ਉਹਨੂੰ ਵੀ ਮਹਾਰਾਜ ਤੰਬੂ ਵਿੱਚ ਲਿਜਾ ਕੇ ਝਟਕ ਦਿੱਤਾ ਅਤੇ ਨਾਲ ਹੀ ਸਿੱਖਾਂ ਦੇ ਪਾ ਦਿੱਤਾ ਪੰਜਵੀਂ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਨਿਕਲੇ ਗੋਬਿੰਦ ਰਾਏ ਦੇ ਰੂਪ ਵਿੱਚ ਹੱਥ ਵਿੱਚ ਲਿਸ਼ਕਦੀ ਖੂਨ ਨਾਲ ਲਿਬੜੀ ਹੋਈ ਸ਼ਮਸ਼ੀਰ ਫਿਰ ਬਚਨ ਕੀਤਾ ਕਿ ਉੱਠੋ ਭਾਈ ਸੰਗਤ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਬਚਨ 'ਤੇ ਪਹਿਰਾ ਦੇਣ ਵਾਲਾ ਕੋਈ ਸਿੱਖ ਗੁਰੂ ਨਾਨਕ ਦੇ ਦਰਸਾਏ ਮਾਰਗ 'ਤੇ ਚੱਲਣ ਵਾਲਾ ਪ੍ਰੇਮੀ ਸਾਨੂੰ ਇੱਕ ਸਿਰ ਦੀ ਹੋਰ ਲੋੜ ਹੈ ਪੰਜਵੇਂ ਬਚਨ ਤੋਂ ਗੁਰਸਿੱਖ ਪਿਆਰਿਓ ਭਾਈ ਸਾਹਿਬ ਚੰਦ ਜੀ ਜੋ ਬਿਦਰ ਤੋਂ ਚੱਲ ਕੇ ਆਏ ਸੀ ਬੜੀ ਦੂਰ ਹਜ਼ੂਰ ਸਾਹਿਬ ਤੋਂ 200 ਮੀਲ ਅੱਗੇ ਬਿਦਰ ਹੈ ਉੱਥੋਂ ਚੱਲ ਕੇ ਆਏ ਸੀ ਭਾਈ ਸਾਹਿਬ ਚੰਦ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਖੜੇ ਸਤਿਗੁਰ ਮੇਰੇ ਧੰਨ ਭਾਗ ਹਨ ਜੋ ਤੁਸੀਂ ਮੇਰਾ ਸੀਸ ਲੈ ਰਹੇ ਹੋ। ਸੀਸ ਦੀ ਮੰਗ ਕੀਤੀ ਹੈ, ਬੜੇ ਜਨਮ ਬੀਤ ਗਏ ਹਨ, ਕਿਰਪਾ ਕਰੋ, ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਕਿਰਪਾ ਹੋ ਗਈ ਹੈ ਤੁਹਾਡੀ, ਹੁਣ ਤੁਹਾਡੇ ਚਰਨਾਂ ਵਿੱਚ ਮਿਲਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਏ। ਪਹਿਲੇ ਸਿੱਖਾਂ ਵਾਂਗ ਮੇਰੀ ਭੇਟਾ ਵੀ ਦਰ 'ਤੇ ਪ੍ਰਵਾਨ ਕਰ ਲਓ। ਮਹਾਰਾਜ ਉਸ ਸਿੱਖ ਨੂੰ ਵੀ ਅੰਦਰ ਲੈ ਗਏ ਅਤੇ ਪੰਜਾਂ ਨੂੰ ਗੁਰਮੁਖ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਨੇ ਨਵੀਨ ਬਸਤਰ ਜੋ ਪਹਿਲਾਂ ਤਿਆਰੀ ਕੀਤੀ ਹੋਈ ਸੀ, ਸਤਿਗੁਰ ਪਾਤਸ਼ਾਹ ਜੀ ਨੇ ਆਪ ਬਸਤਰ ਪਵਾਏ। ਬਾਹਰ ਸੰਗਤਾਂ ਬੈਠੀਆਂ ਨੇ, ਹੁਣ ਥੋੜ੍ਹੀ ਦੇਰ ਬਾਅਦ ਬਾਹਰ ਅੱਜ ਬਾਹਰ ਨਿਕਲੇ ਨੇ, ਪਰ ਜਦੋਂ ਨਿਕਲੇ ਤਾਂ ਉਹ ਪੰਜ ਵੀ ਨਾਲ ਹਨ, ਸਜੇ ਸਜਾਏ ਗੁਰੂ ਦੇ ਖਾਲਸਾ ਰੂਪ, ਉਹ ਵੀ ਬਾਹਰ ਆ ਗਏ ਹਨ। ਅਤੇ ਸਤਿਗੁਰ ਪਾਤਸ਼ਾਹ ਜੀ ਨੇ ਸਜੇ ਦੀਵਾਨ ਦੇ ਵਿੱਚ ਗੁਰਸਿੱਖਾਂ ਤੋਂ ਪਹਿਰੇ ਲਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਜੋ ਪਹਿਲਾਂ ਤਿਆਰੀ ਸਮਾਨ ਦੀ ਕੀਤੀ ਹੋਈ ਸੀ, ਸਾਰੀ ਸਮੱਗਰੀ ਮੰਗਾਈ ਹੋਈ ਸੀ, ਸਤਿਗੁਰ ਪਾਤਸ਼ਾਹ ਜੀ ਵੀਰ ਆਸਣ ਲਾ ਕੇ ਬੈਠ ਗਏ ਹਨ ਅਤੇ ਖੰਡਾ ਹੱਥ ਵਿੱਚ ਸੱਜੇ ਵਿੱਚ ਫੜ ਕੇ, ਖੱਬਾ ਹੱਥ ਬਾਟੇ 'ਤੇ ਰੱਖ ਕੇ ਸਤਿਗੁਰ ਨਾਨਕ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਪਣੇ ਸ੍ਰੀ ਮੁਖ ਤੋਂ ਆਰੰਭ ਕਰ ਦਿੱਤਾ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ, ਉਸ ਤੋਂ ਬਾਅਦ ਜਾਪ ਸਾਹਿਬ ਸ੍ਰੀ ਅਕਾਲ ਉਸਤਤ ਸਾਹਿਬ ਜੀ ਦੀ ਬਾਣੀ, ਉਹ ਮਹਾਰਾਜ ਪੜ੍ਹੀ ਗਏ। ਜਦੋਂ ਅੰਮ੍ਰਿਤ ਤਿਆਰ ਕਰਨ ਲੱਗੇ, ਉਹ ਤੋਂ ਮਾਤਾ ਸਾਹਿਬ ਦੇਵੇਂ ਜੀ ਚੱਲ ਕੇ ਆਏ ਅਤੇ ਪੱਲੇ ਦੇ ਵਿੱਚ ਮਿੱਠੇ ਪਤਾਸੇ ਲੈ ਕੇ ਆਏ ਦਰਬਾਰ ਦੇ ਵਿੱਚ। ਉਹਨਾਂ ਨੇ ਪਤਾਸੇ ਗੁਰੂ ਜੀ ਤੋਂ ਆਗਿਆ ਲੈ ਕੇ ਬਾਟੇ ਦੇ ਵਿੱਚ ਪਾ ਦਿੱਤੇ। ਉਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਨੇ ਬਚਨ ਕੀਤਾ, ਭਲੋ ਭਿਓ ਤੂੰ ਚੱਲ ਕਰ ਆਈ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਬਚਨ ਕਰਦੇ ਨੇ, ਸਾਹਿਬਦੇਵਾਂ ਜੀ ਬੜਾ ਚੰਗਾ ਹੋਇਆ ਤੁਸੀਂ ਇਸ ਮੌਕੇ ਚੱਲ ਕਰ ਆ ਗਏ ਹੋ, ਭਲੋ ਭਿਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮਧੁਰਾਈ, ਤੁਸੀਂ ਜਲ ਦੇ ਵਿੱਚ ਮਿੱਠਾ ਪਾ ਦਿੱਤਾ ਹੈ, ਪਤਾਸੇ ਪਾ ਦਿੱਤੇ ਹਨ, ਨਤਰ ਪੰਥ ਹੋ ਤੋ ਬੜ ਕਰੂਰਾ, ਜੇ ਤੁਸੀਂ ਇਸ ਵਿੱਚ ਪਤਾਸੇ ਨਾ ਪਾਉਂਦੇ ਤਾਂ ਜਿਹੜਾ ਪੰਥ ਖਾਲਸਾ ਸਾਜਣ ਲੱਗੇ ਇਹ ਬੜਾ ਕਰੂਰਾ ਕਹੀਏ ਕੌੜਾ ਕਠਿਨ ਹੋ ਜਾਣਾ ਸੀ, ਕਰੜੇ ਸੁਭਾਅ ਦਾ ਹੋ ਜਾਣਾ ਸੀ, ਤੇਜ ਕ੍ਰੋਧ ਭਲੋ ਕਰ ਪੂਰਾ, ਬਹੁਤ ਤੇਜ਼ ਹੋ ਜਾਣਾ ਸੀ, ਕ੍ਰੋਧੀ ਹੋ ਜਾਣਾ ਸੀ, ਤੇਜਸਵੀ ਇਹਦੀ ਬਿਰਤੀ ਬਣ ਜਾਣੀ ਸੀ। ਅਬ ਮਿਸ਼ਟਾਨ ਉਤਪਾਈ ਤੋਹੀ, ਹੈ ਸਾਹਿਬ ਦੇਵਾਂ ਜੀ ਹੁਣ ਜੋ ਤੁਸੀਂ ਮਿੱਠਾ ਪਾ ਦਿੱਤਾ, ਇਸ ਪਾਣੀ ਦੇ ਜਲ ਵਿੱਚ ਤੁਸੀਂ ਪਤਾਸੇ ਪਾਏ ਹਨ, ਜਾਂ ਤਾਂ ਪਿਆਰ ਪਰਸ ਪਰ ਹੋਈ, ਹੁਣ ਤੁਸੀਂ ਮਿੱਠਾ ਪਾ ਦਿੱਤਾ, ਹੁਣ ਖਾਲਸਾ ਆਪਸ ਵਿੱਚ ਪਿਆਰ ਨਾਲ ਰਹੇਗਾ, ਸ਼ਾਂਤੀ ਨਾਲ ਰਹੇਗਾ, ਜੇ ਤੁਸੀਂ ਮਿੱਠਾ ਨਾ ਪਾਉਂਦੇ ਕ੍ਰੋਧੀ ਅਤੇ ਕਰੂਰ ਹੋ ਜਾਣਾ ਸੀ। ਅਗਲੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਾਹਿਗੁਰੂ ਦੀ ਕੁਦਰਤ ਤੋਂ ਬਾਹਰ ਨਹੀਂ ਗਏ, ਉਹਦੇ ਅਸੂਲਾਂ ਤੋਂ ਬਾਹਰ ਨਹੀਂ ਗਏ। ਨਰ ਨਾਰੀ ਦੁਆਇਤੇ ਹੈ ਸੰਤਾਨਾ, ਸ੍ਰੀ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਸਾਹਿਬ ਦੇਵਾਂ ਜੀ, ਨਰ ਨਾਰੀ ਇਸਤਰੀ ਅਤੇ ਪੁਰਖ ਦੇ ਸੰਯੋਗ ਤੋਂ ਸੰਤਾਨ ਪੈਦਾ ਹੁੰਦੀ ਹੈ, ਨਰ ਨਾਰੀ ਦੁਆਇਤੇ ਸੰਤਾਨਾ, ਇਹ ਦੋ ਇਕੱਠੇ ਹੋਣਗੇ ਤਾਂ ਔਲਾਦ ਪੈਦਾ ਹੁੰਦੀ ਹੈ, ਪ੍ਰਗਟਤ ਹੈ ਸਭ ਹੂੰ ਜਗ ਜਾਣਾ, ਸਾਰੀ ਦੁਨੀਆ ਇਸ ਕਿਰਿਆ ਨੂੰ ਜਾਣਦੀ ਹੈ ਕਿ ਮਾਤਾ ਪਿਤਾ ਤੋਂ ਬੱਚਾ ਪੈਦਾ ਹੁੰਦਾ। ਹੁਣ ਤੁਸੀਂ ਬੜੇ ਮੌਕੇ ਸਿਰ ਆਏ ਹੋ, ਤੁਸੀਂ ਮਾਤਾ ਹੋ ਕਿ ਕੋਈ ਤੁਹਾਡੇ ਨਾਲ ਬਚਨ ਕੀਤਾ, ਤੁਹਾਨੂੰ ਬਿੰਦੀ ਪੁੱਤਰ ਦੀ ਦਾਤ ਨਹੀਂ ਮਿਲੀ, ਤੁਹਾਨੂੰ ਨਾਦੀ ਪੁੱਤਰ ਦੀ ਦਾਤ ਮਿਲਣੀ ਹੈ। ਉਸ ਵਕਤ ਸੋਭਾ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਬੜੇ ਮੌਕੇ ਸਿਰ ਤੁਸੀਂ ਚੱਲ ਕੇ ਆਏ ਹੋ। ਮਹਾਰਾਜ ਨੇ ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ, 10 ਸਰਾਬ ਸ਼ੁੱਧ ਸਮੂਹ ਸਧਾਨ ਕੇ, ਉਸ ਤੋਂ ਬਾਅਦ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ, ਫਿਰ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ, 40 ਪੌੜੀਆਂ ਦਾ ਪਾਠ ਕੀਤਾ, ਫਿਰ ਅਰਦਾਸ ਕੀਤੀ ਮਹਾਰਾਜ ਜੀ ਨੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ 5 ਸਿੰਘਾਂ ਨੂੰ ਵਾਰੀ ਵਾਰੀ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਤੋਂ 5-5 ਚੂਲੇ ਮੁੱਖ ਵਿੱਚ ਪਵਾਏ, ਛਕਾਇਆ ਅੰਮ੍ਰਿਤ ਅਤੇ 5 ਵਾਰ ਬਚਨ ਕਰ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਹੀ ਉਹ ਪਿਆਰਾ ਬੋਲਦਾ ਗਿਆ। ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਹੈ। ਇਹ ਅਕਬਰ ਬਾਦਸ਼ਾਹ ਦੇ ਸਮੇਂ ਟੋਡਰ ਮੱਲ ਜਿਹੜਾ ਦੀਵਾਨ ਸੀ, ਉਹਨੇ ਜਦੋਂ ਜ਼ਮੀਨ ਦੀ ਜਮ੍ਹਾਂਬੰਦੀ ਕੀਤੀ ਤਾਂ ਜ਼ਮੀਨ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਸੀ। ਬੰਜਰ ਸੀ, ਚਾਹੀ ਸੀ, ਇਹ ਜ਼ਮੀਨ ਦੀਆਂ ਕਿਸਮਾਂ ਹੁੰਦੀਆਂ ਨੇ, ਪਰ ਪੰਜਵੀਂ ਕਿਸਮ ਉਹਨੇ ਰੱਖੀ ਸੀ ਖਾਲਸਾ। ਉਸ ਜ਼ਮੀਨ ਦਾ ਨਾਂ ਸੀ ਜਿਹੜੀ ਸਿੱਧੀ ਹੀ ਬਾਦਸ਼ਾਹ ਦੇ ਨਾਂ ਹੁੰਦੀ ਸੀ, ਜਿਹਦਾ ਮਾਲਕ ਕੇਵਲ ਬਾਦਸ਼ਾਹ ਹੁੰਦਾ ਸੀ। ਅਤੇ ਉਸ ਖਾਲਸਾ ਜ਼ਮੀਨ ਦੇ ਉੱਤੇ ਨਾ ਕੋਈ ਟੈਕਸ, ਨਾ ਕੋਈ ਢਾਲ, ਨਾ ਕੋਈ ਕਰ ਲੱਗਦਾ ਸੀ, ਉਹ ਸਾਰੀ ਫਰੀ ਹੁੰਦੀ ਸੀ। ਉਸ ਜ਼ਮੀਨ ਦਾ ਨਾਂ ਖਾਲਸਾ। ਅਤੇ ਪੰਥ ਨੂੰ ਖਾਲਸੇ ਦਾ ਸ਼ਬਦ ਤਾਂ ਦਿੱਤਾ, ਇਹ ਵੀ ਇੱਕ ਅਕਾਲ ਪੁਰਖ ਦੇ ਨਾਲ ਸਿੱਧਾ ਜੁੜਿਆ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦਾ ਪੁੱਤਰ ਹੈ। ਇਹਦੇ ਉੱਤੇ ਵੀ ਦੁਨਿਆਵੀ ਕਰ ਟੈਕਸ, ਹੁਣ ਵੀ ਵੇਖਦੇ ਹੋ ਤੁਸੀਂ ਗੱਡੀਆਂ ਦੇ ਵਿੱਚ ਖਾਲਸੇ ਜਾਂਦੇ ਨੇ, ਕੋਈ ਟਿਕਟ ਨਹੀਂ ਲੈਂਦਾ, ਖਾਲਸਾ ਸਾਰੇ ਕਰ ਟੈਕਸਾਂ ਤੋਂ ਆਜ਼ਾਦ ਹੈ। ਦੂਜਾ ਭਾਵ ਇਹਦਾ, ਜੇ ਦੁਨਿਆਵੀ ਟੈਕਸ ਲੱਗਦੇ ਵੀ ਹਨ ਤਾਂ ਬਹੁਤਾ ਔਖਾ ਟੈਕਸ ਕਰ ਦੇਣਾ ਭਾਈ ਜਮ੍ਹਾਂ ਦਾ, ਜਿਹਨੂੰ ਬਾਣੀ ਨੇ ਆਖਿਆ ਕਰਮ ਧਰਮ ਪਾਖੰਡ ਜੋ ਦਿਸੈ ਤਿਸ ਜਮ ਜਾ ਗਾਤੀ ਲੂਟੈ। ਉਹ ਜਿਹੜਾ ਜਮ੍ਹਾਂ ਦਾ ਟੈਕਸ, ਜਮ੍ਹਾਂ ਦਾ ਖਰਚ ਹੈ, ਖਾਲਸਾ ਉਹ ਤੋਂ ਮੁਕਤ ਹੈ। ਖਾਲਸੇ ਦੇ ਅਰਥ ਹਨ ਸਿੱਧਾ ਅਕਾਲ ਪੁਰਖ ਦਾ, ਸਿੱਧਾ ਪਰਮੇਸ਼ਰ ਦਾ। ਇਸੇ ਵਾਸਤੇ ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦਾ ਪੁੱਤਰ ਬਣਾਇਆ। ਉਹ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਛਿੱਟੇ ਉਹਨਾਂ ਦੇ ਨੇਤਰਾਂ ਵਿੱਚ ਮਾਰੇ, ਪੰਜ ਹੀ ਚੂੜੇ ਸੀਸ ਵਿੱਚ ਦਸਮ ਦਰਬਾਰ ਵਿੱਚ ਪਾਏ ਅਤੇ ਆਪ ਮੁੱਖ ਤੋਂ ਬੋਲਦੇ ਰਹੇ, ਪਿੱਛੋਂ ਉਹ ਪਿਆਰਾ ਬੋਲਦਾ ਦੇ, ਕੋਈ ਫਰਕ ਨਹੀਂ ਰੱਖਣਾ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਸਭ ਕੁਝ ਭੇਦ ਮਿਟਾ ਦਿੱਤੇ ਅੰਮ੍ਰਿਤ ਛਕਾ ਕੇ। ਫਿਰ ਉਹਨਾਂ ਨੂੰ ਰਹਿਤ ਦੱਸੀ, ਕੁਰਹਿਤਾਂ ਦੱਸੀਆਂ, ਅੰਮ੍ਰਿਤ ਦੀ ਮਰਜ਼ਾਦਾ ਦੱਸੀ, ਬਾਣੀ ਦਾ ਨਿਤਨੇਮ ਦੱਸਿਆ, ਜੀਵਨ ਜਾਚ ਦੱਸੀ। ਪੰਜ ਕਕਾਰ ਬਖਸ਼ੇ ਹਨ ਖਾਲਸੇ ਨੂੰ, ਕੇਸ ਜੋ ਅਕਾਲ ਪੁਰਖ ਵਾਹਿਗੁਰੂ ਦੀ ਮੋਹਰ ਹੈ, ਅਕਾਲ ਪੁਰਖ ਦੀ ਦਾਤ ਹੈ। ਇਹਨਾਂ ਦੀ ਸਫਾਈ ਵਾਸਤੇ ਲੱਕੜ ਦਾ ਕੰਘਾ, ਜੋ ਸਾਬਤ ਹੋਵੇ, ਟੁੱਟੇ ਦੰਦੇ ਵਾਲਾ ਕੰਘਾ ਨਹੀਂ ਰੱਖਣਾ। ਤੀਸਰੇ ਨੰਬਰ 'ਤੇ ਕਿਰਪਾਨ, 5 ਇੰਚ ਤੋਂ ਘੱਟ ਕਿਰਪਾਨ ਨਹੀਂ ਸਜਾਉਣੀ, ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ। ਫਿਰ ਸਰਬਲੋਹ ਦਾ ਕੜਾ ਬਾਂਹ ਵਿੱਚ ਪਾ ਕੇ ਰੱਖਣਾ। ਉਸ ਤੋਂ ਬਾਅਦ ਕਛਹਿਰਾ, ਜਤ ਸਤ ਦੀ ਨਿਸ਼ਾਨੀ ਮਹਾਰਾਜ ਨੇ ਬਖਸ਼ੀ ਹੈ। ਕੇਸ ਬਖਸ਼ ਕੇ ਗੁਰੂ ਜੀ ਕਹਿਣ ਲੱਗੇ, ਸਿੱਖਾਂ ਬਖਸ਼ੀਆਂ ਤੈਨੂੰ ਸਰਦਾਰੀਆਂ ਨੇ, ਇਹਨਾਂ ਵਿੱਚ ਫੇਰਦਾ ਰਹੀ ਤੂੰ ਨਿਤ ਕੰਘਾ, ਇੱਕ ਦਿਨ ਚੱਲਣੀਆਂ ਇਹਨਾਂ ਵਿੱਚ ਆ ਰਹੀਆਂ ਨੇ। ਕਿਸੇ ਮਜ਼ਲੂਮ 'ਤੇ ਕਦੇ ਨਾ ਹੱਥ ਚੁੱਕੀ, ਕੜਾ ਨਹੀਂ ਇਹ ਕੜੀਆਂ ਮਾਰੀਆਂ ਨੇ, ਕਰਨੀ ਰੱਖਿਆ ਦੇਸ਼ ਅਤੇ ਕੌਮ ਦੀ ਤੂੰ, ਤੇਰੇ ਗਾਤਰੇ ਪਾ ਕਿਰਪਾਨ ਦਿੱਤੀ, ਕਰਨੀ ਰੱਖਿਆ ਦੇਸ਼ ਅਤੇ ਕੌਮ ਦੀ ਤੂੰ, ਤੇਰੇ ਗਾਤਰੇ ਪਾ ਕਿਰਪਾਨ ਦਿੱਤੀ, ਤੇਰੇ ਤੇੜ ਕਛਹਿਰਾ ਪਾ ਆਖ ਦਿੱਤਾ, ਜਤ ਸਤ ਦੀਆਂ ਗੰਢਾਂ ਇਹ ਭਾਰੀਆਂ ਨੇ, ਕਰਨੀ ਰੱਖਿਆ ਦੇਸ਼ ਅਤੇ ਧਰਮ ਦੀ ਤੂੰ, ਤੇਰੇ ਗਾਤਰੇ ਪਾ ਕਿਰਪਾਨ ਦਿੱਤੀ। ਉਹ ਸਿੱਖਾਂ ਅੰਮ੍ਰਿਤ ਕੀ ਦਿੱਤਾ ਦਸਮੇਸ਼ ਜੀ ਨੇ, ਸਾਰੇ ਜੱਗ ਤੋਂ ਉੱਚੀ ਹੈ ਸ਼ਾਨ ਦਿੱਤੀ। ਇਹ ਪੰਜ ਪਿਆਰੇ ਦਇਆ ਦੇ ਰੂਪ ਵਿੱਚ ਦਇਆ ਰਾਮ ਜੀ ਆ ਗਏ, ਧਰਮ ਚੰਦ ਧਰਮ ਦੇ ਰੂਪ ਵਿੱਚ ਦਇਆ ਦਾ ਸਪੁੱਤਰ ਆ ਗਏ, ਹਿੰਮਤ ਰਾਏ ਜੀ, ਖਾਲਸੇ ਵਿੱਚ ਹਿੰਮਤ ਪਾਈ ਹੈ ਮਹਾਰਾਜ ਨੇ। ਹਿੰਮਤ ਤੋਂ ਬਿਨਾਂ, ਉੱਦਮ ਤੋਂ ਬਿਨਾਂ ਇਹ ਜੀਵਨ ਆਲਸੀ ਦਰਦਰੀ ਹੋ ਕੇ ਲੋਕਾਂ 'ਤੇ ਭਾਰ ਬਣ ਜਾਂਦਾ, ਇਹ ਖਾਲਸੇ ਵਿੱਚ ਹਿੰਮਤ ਪਾ ਦਿੱਤੀ। ਗੁਰਸਿੱਖ ਪਿਆਰਿਓ, ਇੱਕ ਮੁੱਠ ਖਾ ਕੇ ਤੇਰੇ ਲੰਗਰਾਂ 'ਚੋਂ ਛੋਲਿਆਂ ਦੀ, ਘੂਰ ਘੂਰ ਮੌਤ ਨੂੰ ਵੰਗਾਰੇ ਤੇਰਾ ਖਾਲਸਾ। ਇਹ ਹਿੰਮਤ ਪਾਈ ਹੈ ਖਾਲਸੇ ਵਿੱਚ ਕਿ ਬੜੇ ਬੜੇ ਜਰਵਾਣੇ ਬਾਦਸ਼ਾਹਾਂ ਤੋਂ 34,000 ਬੱਚੀਆਂ ਛਡਾ ਕੇ ਭੁੱਖਿਆਂ ਨੇ, ਨੰਗਿਆਂ ਨੇ ਘਰੋਂ ਘਰ ਪਹੁੰਚਾਉਣਾ। ਇਹ ਹਿੰਮਤ ਪਾਈ ਹੈ ਕਿਰਤ ਦਸਾਂ ਨੰਮਾਂ ਦੀ ਕਰਨੀ, ਹਿੰਮਤ ਪਾਈ ਹੈ ਖਾਲਸੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ। ਅਸੀਂ ਅਰਦਾਸਾਂ ਤਾਂ ਕਰਦੇ ਹਾਂ, ਸੱਚੇ ਪਾਤਸ਼ਾਹ ਸੁੱਖ ਸ਼ਾਂਤੀ ਦੇ ਦੇ, ਮੈਨੂੰ ਦੁੱਖ ਦੂਰ ਕਰ ਦੇ, ਬਿਮਾਰੀਆਂ ਦੂਰ ਕਰ ਦੇ, ਪਰ ਗੁਰੂ ਮਹਾਰਾਜ ਨੇ ਜਿਹੜੀ ਹਿੰਮਤ ਤੈਨੂੰ ਦਿੱਤੀ ਸੀ ਉਹ ਨੁਕਸਾ ਦੱਸਿਆ ਸੀ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗ, ਕ੍ਰਿਸ਼ਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕ੍ਰਿਸ਼ਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਜੀ ਹਿੰਮਤ ਰਾਏ ਜੀ ਹਿੰਮਤ ਦਾ ਸਰੂਪ ਅੰਸ਼ ਪਾ ਦਿੱਤਾ ਮਹਾਰਾਜ ਨੇ ਚੌਥੇ ਨੰਬਰ ਤੇ ਮੋਹਕਮ ਚੰਦ ਜੀ ਗੁਰੂ ਦਾ ਅਕਾਲ ਪੁਰਖ ਦਾ ਹੁਕਮ ਮੰਨਣਾ ਹੁਕਮ ਨੂੰ ਮੁੱਖ ਮੂਹਰੇ ਰੱਖਣਾ ਹੁਕਮ ਵੱਲੋਂ ਮੁੱਖ ਨਹੀਂ ਮੋੜਨਾ ਉਹ ਵੀ ਖਾਲਸੇ ਨੂੰ ਬਣ ਆਈ ਹੈ ਜੋ ਵੀ ਧਰਮ ਖਾਤਰ ਹੁਕਮ ਆ ਗਿਆ ਜੇਲ੍ਹਾਂ ਕੱਟਣੀਆਂ ਚਰਖੜੀਆਂ ਅਤੇ ਚਰਨੇ ਬੰਦ ਬੰਦ ਕਟਾਉਣੇ ਆਰਿਆਂ ਨਾਲ ਤਨ ਚਰਾਉਣਾ ਗੁਰਸਿੱਖ ਪਿਆਰੇ ਉਹ 7 ਤੇ 9 ਸਾਲ ਦੀ ਉਮਰ ਹੁਕਮ ਹੋ ਗਿਆ ਨੀਹਾਂ ਵਿੱਚ ਖੜਨ ਦਾ ਪਰ ਧਰਮ ਤੋਂ ਮੁੱਖ ਨਹੀਂ ਮੋੜਿਆ ਉਹਨਾਂ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਗੁਰੂ ਦਾ ਹੁਕਮ ਨੂੰ ਮੁੱਖ ਰੱਖਣਾ ਮੋਹਕਮ ਗੁਰੂ ਦੇ ਹੁਕਮ ਦੇ ਚੱਲਣਾ ਅਤੇ ਹੁਕਮ ਮੰਨ ਕੇ ਜੀਵਨ ਕੱਟਣਾ ਇਹ ਵੀ ਖਾਲਸੇ ਵਿੱਚ ਮਹਾਰਾਜ ਨੇ ਪਾ ਦਿੱਤਾ ਇਹ 4 ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ ਦਇਆ ਆ ਗਈ ਧਰਮ ਆ ਗਿਆ ਹਿੰਮਤ ਆ ਗਈ ਅਤੇ ਗੁਰੂ ਦਾ ਹੁਕਮ ਮੰਨਣ ਦਾ ਬਲ ਆ ਗਿਆ ਬਸ ਉਹ ਖਾਲਸਾ ਫਿਰ ਬਣ ਜਾਂਦਾ ਸਾਹਿਬ ਸਿੰਘ ਸਾਹਿਬ ਕਹਿੰਦੇ ਨੇ ਮਾਲਕ ਨੂੰ ਕੋਈ ਵੀ ਦਫ਼ਤਰ ਹੋਵੇ ਉੱਥੇ ਜਿਹੜਾ ਵੱਡਾ ਅਫਸਰ ਹੋਵੇਗਾ ਉਹਨੂੰ ਕਹਿਣਗੇ ਸਾਹਿਬ ਆ ਗਿਆ ਕਿ ਨਹੀਂ ਸਾਹਿਬ ਬੈਠਾ ਸਾਹਿਬ ਕਹੀਏ ਮਾਲਕ ਬਾਣੀ ਵਿੱਚ ਵੀ ਆਖਿਆ ਸਾਚਾ ਸਾਹਿਬ ਸਾਚ ਨਾ ਅਤੇ ਖਾਲਸੇ ਨੂੰ ਬਣਾ ਦਿੱਤਾ ਮਾਲਕ ਸਰਦਾਰ ਕੋਲ ਪੈਸੇ ਨਾ ਹੋਣ ਜ਼ਮੀਨ ਵੀ ਨਾ ਹੋਵੇ ਘਰ ਵੀ ਨਾ ਹੋਵੇ ਰੋਟੀ ਖਾਣ ਜੋਗੀ ਤਾਕਤ ਨਾ ਹੋਵੇ ਪਰ ਜੋ ਅੰਮ੍ਰਿਤ ਦੀ ਦਾਤ ਖਾਲਸੇ ਦੀ ਰਹਿਤ ਬਹਿਤ ਹੈ ਉਹ ਜੇ ਬੰਦੇ ਕੋਲ ਹੋਵੇ ਤਾਂ ਜਿਹੜਾ ਵੀ ਬੋਲੇਗਾ ਸਰਦਾਰ ਜੀ ਕਹਿ ਕੇ ਬੁਲਾਵੇਗਾ ਸਰਦਾਰ ਜੀ ਆ ਕੇ ਕਹੂਗਾ ਆਓ ਬੈਠੋ ਜੀ ਪਰ ਜੇ ਖਾਲਸੇ ਦੀ ਮੋਹਰ ਸਿੱਖ ਦੇ ਕੋਲ ਅੰਮ੍ਰਿਤ ਦੀ ਦਾਤ ਨਾ ਹੋਵੇ ਕਰੋੜਾਂ ਪਤੀ ਹੋਵੇ ਜਾਇਦਾਦ ਜਿੰਨੀ ਮਰਜ਼ੀ ਹੋਵੇ ਕੋਈ ਉਹਨੂੰ ਸਰਦਾਰ ਜੀ ਕਹਿ ਕੇ ਨਹੀਂ ਬੁਲਾਵੇਗਾ ਇਹ ਸਾਹਿਬ ਸਰਦਾਰ ਬਣਾ ਦਿੱਤਾ ਮਹਾਰਾਜ ਨੇ ਸੋ ਸਾਨੂੰ ਗੁਰੂ ਮਹਾਰਾਜ ਦੀਆਂ ਬਖਸ਼ਾਂ ਦਿੱਤੀਆਂ ਹੋਈਆਂ ਇਹਨਾਂ ਨੂੰ ਭੁੱਲੀਏ ਨਾ ਕੇਸਾਂ ਦੀ ਬੇਅਦਬੀ ਖਾਸ ਕਰਕੇ ਜੋ ਸਾਡੀਆਂ ਬੀਬੀਆਂ ਭੈਣਾਂ ਮਾਵਾਂ ਹਨ ਉਹਨਾਂ ਨੂੰ ਬੇਨਤੀ ਹੈ ਵਿਸਾਖੀ ਦੇ ਗੁਰਪੁਰਬ 'ਤੇ ਕਿ ਵਿਸਾਖੀ ਮਨਾ ਰਹੇ ਹੋ ਤੁਸੀਂ ਇੱਕ ਪਰਣ ਕਰੋ ਜਿੰਨੀਆਂ ਵੀ ਸਿੱਖ ਬੀਬੀਆਂ ਹਨ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਸਤਿਗੁਰਾਂ ਨਾਲ ਬਚਨ ਕਰੋ ਕਿ ਆਪਣੇ ਬੱਚਿਆਂ ਦੇ ਕੇਸ ਨਹੀਂ ਕੱਟਣੇ ਬੱਚਿਆਂ ਦੇ ਕੇਸ ਕੱਟਣੇ ਬੰਦ ਕਰ ਦੇਣ ਬੀਬੀਆਂ ਸਿੱਖੀ ਸਰੂਪ ਵਿੱਚ ਵਾਧਾ ਹੋਵੇਗਾ ਇਹ ਵਿਚਾਰੀਆਂ ਭੋਲੀਆਂ ਬੀਬੀਆਂ 2-2.5 ਸਾਲ ਵਿੱਚ ਹੀ ਬੱਚਿਆਂ ਦੇ ਕੇਸ ਕਤਲ ਕਰ ਦਿੰਦੀਆਂ ਹਨ ਉਹ ਵੱਡੇ ਹੋ ਕੇ ਕਿੱਥੇ ਰੱਖਣਗੀਆਂ ਸਿੱਖੀ ਸਰੂਪ ਦੇ ਵਿੱਚ ਕੇਸਾਂ ਦੀ ਮਹੱਤਤਾ ਹੈ ਗੁਰੂ ਮਹਾਰਾਜ ਨੇ ਪਰਮੁੱਖ ਰਹਿਤ ਬਖਸ਼ੀ ਹੈ ਕੇਸ ਅਤੇ ਜਦੋਂ ਕੁਰਹਿਤਾਂ ਦੱਸੀਆਂ ਤਾਂ ਕੁਰਹਿਤਾਂ ਵਿੱਚ ਸਭ ਤੋਂ ਵੱਡੀ ਕੁਰਹਿਤ ਕੇਸਾਂ ਦੀ ਬੇਅਦਬੀ ਹੈ। ਅਤੇ ਤੁਹਾਡਾ ਜਨਮ ਅਸਥਾਨ ਬੜਾ ਮਾਣ ਹੈ ਖਾਲਸੇ ਨੂੰ, ਵਿਸਾਖੀ ਦਾ ਸਭ ਧਰਮਾਂ ਦਾ ਸਾਨੂੰ ਸਤਿਕਾਰ ਹੈ, ਸਭ ਕੌਮਾਂ ਦਾ ਸਾਨੂੰ ਸਤਿਕਾਰ ਹੈ। ਕਿਸੇ ਧਰਮ, ਕਿਸੇ ਕੌਮ, ਕਿਸੇ ਗ੍ਰੰਥ ਦੀ ਆਲੋਚਨਾ ਨਹੀਂ ਕਰਨੀ, ਪਰ ਇੱਕੋ ਇੱਕ ਖਾਲਸਾ ਧਰਮ ਹੈ ਜਿਹਦਾ ਜਨਮ ਦਿਨ ਮਨਾਇਆ ਜਾਂਦਾ। ਆਏ ਸਾਲ ਵਿਸਾਖੀ ਨੂੰ ਖਾਲਸਾ ਆਪਣਾ ਜਨਮ ਦਿਨ ਦੁਨੀਆ 'ਤੇ ਮਨਾਉਂਦਾ। ਇਹ ਸਰੂਪ 'ਤੇ ਹੀ ਨਿਰਭਰ ਹੈ। ਸਭ ਤੋਂ ਮੁੱਖ ਰਹਿਤ ਕੇਸਾਂ ਦੀ ਬਖਸ਼ੀ ਮਹਾਰਾਜ ਨੇ। ਕੇਸਾਂ ਦੀ ਬੇਅਦਬੀ ਕਰੋਗੇ ਤਾਂ ਆਪਣੇ ਅਸਥਾਨ, ਘਰ ਨੂੰ, ਮਹਿਲ ਨੂੰ ਕੇਸਗੜ੍ਹ ਨਾਲ ਧੋਖਾ ਕਰੋਗੇ। ਕੇਸਗੜ੍ਹ ਵਿੱਚ ਕਮਜ਼ੋਰੀ ਆਵੇਗੀ, ਉਹ ਸਾਰੇ ਪੰਥ ਵਿੱਚ ਕਮਜ਼ੋਰੀ ਆ ਜਾਵੇਗੀ। ਸੋ ਇਹ ਜਥੇਬੰਦੀ ਦੀ ਨਿਸ਼ਾਨੀ ਹੈ, ਸਿਰ 'ਤੇ ਕੇਸ ਰੱਖਣੇ। ਸਰਦਾਰੀ ਬਖਸ਼ ਦਿੱਤੀ ਮਹਾਰਾਜ ਨੇ, ਖਾਣ ਪੀਣ ਦਾ ਪਰਹੇਜ਼ ਕੀਤਾ ਮਹਾਰਾਜ ਨੇ, ਫਿਜ਼ੀਕਲੀ ਤਕੜਾ ਰਹਿਣ ਦਾ ਹੁਕਮ ਦਿੱਤਾ। ਅਤੇ ਸਤਿਗੁਰ ਪਾਤਸ਼ਾਹ ਜੀ ਨੇ ਬਚਨ ਕੀਤੇ, ਅੱਜ ਗੁਰੂ ਗੋਬਿੰਦ ਸਿੰਘ ਦੇ ਬਚਨ ਯਾਦ ਆਉਂਦੇ ਨੇ, ਜਦੋਂ ਉਹਨਾਂ ਦੇ ਬਚਨ ਅਸੀਂ ਨਾ ਮੰਨੇ ਤਾਂ ਕਿਤਨੀਆਂ ਭੈੜੀਆਂ ਬਿਮਾਰੀਆਂ, ਜਿਨ੍ਹਾਂ ਨੂੰ ਮੌਤ ਦਾ ਦਰਜਾ ਦਿੱਤਾ ਗਿਆ, ਏਡਸ ਦੀ ਬਿਮਾਰੀ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਸਿੱਖ ਅਤੇ ਸਿੱਖਣੀਆਂ ਬੀਬੀਆਂ ਨੂੰ ਇਹ ਬਚਨ ਕਰ ਦਿੱਤਾ ਸੀ ਕਿ ਇਸਤਰੀ ਵਰਤ ਧਰਮ ਅਤੇ ਪਤੀ ਵਰਤ ਧਰਮ ਵਿੱਚ ਪਰਪੱਕ ਰਹਿਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਸ਼ੁੱਧ ਜਪਤੇ ਹਮ ਭਈ ਬਚਨ ਗੁਰ ਦਏ ਹਮਾਰੇ, ਪੂਤ ਇਹ ਹੈ ਪ੍ਰਣ ਤੋਹੇ ਜਬ ਲਗ ਘੜ ਸਾਸ ਤੇ ਹਾਰੇ, ਨਿਜ ਨਾਰੀ ਕੇ ਸੰਗ ਨੇਹੋ ਤੁਮ ਨੀਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤਾ, ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੇ। ਸਤਿਗੁਰਾਂ ਦੀ ਬਾਣੀ ਦਾ ਵੀ ਹੁਕਮ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਜੇ ਗੁਰੂ ਮਹਾਰਾਜ ਦੇ ਇਹ ਬਚਨ ਅਸੀਂ ਮੰਨ ਲੈਂਦੇ ਤਾਂ ਅੱਜ ਜਿਹੜੀ ਖਤਰਨਾਕ ਬਿਮਾਰੀ ਏਡਸ ਦੀ ਬਿਮਾਰੀ ਹੈ, ਸਾਰੀ ਦੁਨੀਆ 'ਤੇ ਫੈਲ ਚੁੱਕੀ ਹੈ, ਜੋ ਲਾ ਇਲਾਜ ਬਿਮਾਰੀ ਹੈ, ਉਹ ਤੋਂ ਅਸੀਂ ਬਚ ਸਕਦੇ ਸੀ। ਧੰਨ ਗੁਰੂ ਮਹਾਰਾਜ ਨੇ ਸੈਂਕੜੇ ਸਾਲ ਪਹਿਲਾਂ ਇਸ ਖਤਰਨਾਕ ਚੀਜ਼ਾਂ ਤੋਂ ਸਾਨੂੰ ਚੇਤਾਵਨੀ ਦਿੱਤੀ। ਤੰਬਾਕੂ ਦੀ ਜਿਹੜੀ ਦੁੱਖ ਬਹੁਤ ਨੀਵੀਂ ਘਟੀਆ ਆਦਤ ਪਈ ਹੋਈ ਹੈ, ਇਹਨੂੰ ਮਹਾਰਾਜ ਨੇ ਪਹਿਲਾਂ ਹੀ ਵਰਜਿਆ। ਤੰਬਾਕੂ ਦਾ ਨਸ਼ਾ ਪੋਸ਼ੀ ਕਰਨ ਤੋਂ ਹਟਾਉਣ ਵਾਸਤੇ ਮਹਾਰਾਜ ਨੇ ਇਹਨੂੰ ਜਾਗਤ ਜੂਠ ਆਖਿਆ, ਸਾਰੇ ਜੱਗ ਦੀ ਜੂਠ ਹੈ। ਹੁਣ ਬੜੇ ਬੜੇ ਐਡਵਾਂਸ ਕੰਟਰੀ, ਅਮਰੀਕਾ, ਕਨੇਡਾ, ਜਰਮਨ, ਇੰਗਲੈਂਡ, ਉਹ ਬੜੀਆਂ ਬੜੀਆਂ ਕਿਤਾਬਾਂ ਛਾਪਦੇ ਨੇ ਕਿ ਤੰਬਾਕੂ ਵਰਗੀ ਜ਼ਹਿਰ ਹੋਰ ਕੋਈ ਨਹੀਂ ਹੈ, ਇਹ ਫੇਫੜਿਆਂ ਨੂੰ ਗਾਲਦੀ ਹੈ, ਅੰਦਰ ਜਾ ਕੇ ਨੁਕਸਾਨ ਕਰਦੀ ਹੈ, ਬਿਮਾਰੀਆਂ ਪੈਦਾ ਕਰਦੀ ਹੈ। ਪਰ ਸਾਡੇ ਸਤਿਗੁਰਾਂ ਨੇ ਇਹਨੂੰ 500 ਸਾਲ ਪਹਿਲਾਂ ਹੀ, ਸਦੀਆਂ ਪਹਿਲਾਂ ਹੀ ਵਰਜ ਦਿੱਤਾ ਸੀ ਕਿ ਜਾਗਤ ਜੂਠ, ਤੰਬਾਕੂ ਦਾ ਸੇਵਨ ਨਹੀਂ ਕਰਨਾ। ਸ਼ਰਾਬ ਬੜਾ ਬੁਰਾ ਨਸ਼ਾ, ਜਿਹਦਾ ਅਰਥ ਹੀ ਇਹ ਹੈ ਸ਼ਰਾਰਤ ਦਾ ਪਾਣੀ, ਸ਼ਰਾਰਤ ਦਾ ਆਬ। ਅਤੇ ਗੁਰਸਿੱਖ ਪਿਆਰੇ, ਉਹ ਪਹਿਲਾਂ ਧਨ ਕੋਲੋਂ ਜਾਂਦਾ, ਫਿਰ ਸਿਹਤ ਗਈ, ਫਿਰ ਜਦੋਂ ਇਹਦਾ ਨਸ਼ਾ ਹੁੰਦਾ ਉਦੋਂ ਮਨ ਵੀ ਵਿਕਾਰੀ ਹੋ ਜਾਂਦਾ। ਸੋ ਮਹਾਰਾਜ ਨੇ ਇਹ ਹਦਾਇਤਾਂ ਦਿੱਤੀਆਂ ਸਾਨੂੰ ਤਾਂ ਕਿ ਜੀਵਨ ਨਿਰਮਲ ਰਹੇ। ਖਕਾਰ ਪਾ ਦਿੱਤੇ ਸਤਿਗੁਰਾਂ ਨੇ, ਜਿਵੇਂ ਇੱਕ ਚੰਗਾ ਖੇਤ ਫਸਲ ਹੋਈ ਹੋਵੇ ਉਹਦੀ ਰੱਖਿਆ ਵਾਸਤੇ ਵਾੜ ਕਰਨੀ ਪੈਂਦੀ ਹੈ, ਇਸ ਤਰ੍ਹਾਂ ਸਿੱਖ ਨੇ ਤਨ ਰੂਪੀ ਖੇਤ ਵਿੱਚ ਨਾਮਦਾਨ ਦੇ ਬੀਜ ਬੀਜਣੇ ਹੈ। ਕਿਉਂਕਿ ਜਿਹੜਾ ਸਰੀਰ ਮਿਲਿਆ ਸਾਨੂੰ, ਇਹ ਮਹਾਰਾਜ ਨੇ ਇੱਕ ਖੇਤ ਦਿੱਤਾ, ਧਰਤੀ ਦਿੱਤੀ ਹੈ, ਇਸ ਧਰਤੀ ਵਿੱਚ ਕਰਮ ਰੂਪੀ ਬੀਜ ਬੀਜਣੇ ਹਨ, ਨਾਮ ਦਾ ਬੀਜ ਬੀਜਣਾ। ਬਸੰਤ ਰਾਗ ਵਿੱਚ ਮਹਾਰਾਜ ਜੀ ਨੇ ਰੁੱਤ ਦੱਸੀ ਹੈ, ਭਾਈ ਕਲਯੁੱਗ ਦੇ ਵਿੱਚ ਇੱਕੋ ਇੱਕ ਰੁੱਤ ਹੈ, ਉਹ ਵਾਹਿਗੁਰੂ ਦਾ ਨਾਮ ਬੀਜਣਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੀਜ ਲੋ, ਅਬ ਕਲੂ ਆਇਓ ਰੇ ਇੱਕ ਨਾਮ ਬੀਜ ਲੋ, कलू आयो रे, अब कलू आयो रे, रूपी खेत दत्ते कलजू दे विचो इक ईश्वर भगवान परमेश्वर दा नाम बीजन दी रुत है। ये करम भूम सानू बख्शी है, इहदे विच नाम दान दियां सेवा सिमरन दियां फसलां बीजनियां हन, पर फसल दी राखी वास्ते वाड़ जरूरी हुंदी है। ये जिहड़ी रहत दत्ती है महाराज ने, ये तेरे करम धर्म दी फसल नू बचाउण वास्ते, रहत रहत रह जाए बेकारा, जेड़े विकार काम क्रोध काया कौ गाले, ज्यों कंचन सुहागा ढाले, जिमें बारले पशु खेतां दा उजाड़ा करदे हन, इस तरह जेड़े पंज विकार हन ये साडे कर्म धर्म दा उजाड़ा करदे हन, नित खांदे हन। इन्हां तों बचण वास्ते रहत विच रहेगा, रहत मर्यादा विच रहेगा ता तू विकारां तो बचिया रहेगा। धन गुरु गोबिंद सिंह महाराज जी ने फिर पंजां नूं साज के खालसा शब्द आखिया, ये वाहिगुरू का खालसा है ते वाहिगुरू की फतेह है। ते पंजां अगे फिर धन गुरु गोबिंद राय महाराज उही गुरु नानक पातशाह की मर्यादा पूरी की, जिमें आप नारायण कलाधार जग में परवरियो। धन गुरु नानक पातशाह ईश्वर नारायण रूप अपने सेवक बाबा लहणा जी दे अगे हथ बन के खड़ गए, गल विच पल्ला पा लिया, लहणा जी दे सिर ते चरना ते अपना सिर धर दिता कि लहणिया अज तो नानक तू है ते लहणा मैं, गुर चेले रह रास की नानक सलामत थीव दे। सलामत थीव दे दा भाव अपने जीवदे जीवदे, अपने आप गुरु नानक पातशाह ने लहणा जी नूं अपना रूप धारण कर दिता। उही मर्यादा गुरु गोबिंद सिंह महाराज ने विसाखी वाले दिन की, पंजां प्यारियां नूं साजिया ते साज के निवाजिया, पंजां दे अगे दसम पातशाह खड़ गए, दया सिंह तू अमृत छक के त्यार पर त्यार हो गए, तू सज गए, कृपा कर हुण मैनू भी अमृत छका के साज दे, मैनू भी तैयार पर तैयार कर दे। अज असीं अमृत तो नठे भजे फिरदे हैं, बहाने लाउने हैं, अमृत कौड़ा बिखिया मीठी, साकत की बिद नैनो डीठी, अमृत छकण वास्ते बहाने लाउने हैं, साथों रख नहीं हुण ये टुट जावेगा, घर विच कलेश है, एक मनदा दूजा नहीं मनदा। पर धन गुरु गोबिंद सिंह महाराज जी ने पंजां अगे अरदास की, मैनू भी अमृत छकाओ। भाई दया सिंह जी कहन लगे, साते तो सिर मंग के ता सानू अमृत छकाया, ते तुसी हुण हथ बन के ही अमृत मंगदे हो। माझां वाले कहिंदे दया सिंह सिर हाजर है पर अमृत छका। दया सिंह जी कहन लगे, माझां वाले हुण असीं वढ़न वाले पंज, तू एक सी, तेरे एक सिर नूं की करिए। साहब श्री गुरु गोबिंद राय कहिंदे, दया सिंह बेनती मन लै, तुसी एक एक दत्ता, मैं कला ही सरबस दे दूंगा, मैनू अमृत छका दो। एडी वड्डी अमृत दी दात, मैं सरबस देण नूं तैयार है। इत्थे वास्ते भाई साहब जी ने फिर ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਤ ਬਚਨ ਲਿਖ ਦਿੱਤਾ, ਪੀਓ ਪਹੁਲ ਖੰਡ ਤਹਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਹਿਲਾਂ ਪੰਜਾਂ ਨੂੰ ਛਕਾਇਆ ਗੁਰੂ ਰੂਪ ਹੋ ਕੇ, ਫਿਰ ਪੰਜਾਂ ਤੋਂ ਆਪ ਛਕਿਆ ਚੇਲਾ ਬਣ ਕੇ, ਸੇਵਕ ਬਣ ਕੇ, ਅਤੇ ਖਾਲਸੇ ਨੂੰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਐਸੀ ਬਖਸ਼ਿਸ਼ ਕਿਸੇ ਹੋਰ ਨੇ ਨਹੀਂ ਕੀਤੀ। ਅੱਜ ਸਾਨੂੰ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਮੰਨ ਕੇ ਉਹੀ ਧਾਰਨਾ ਪੜ੍ਹੋ। ਪੀਓ ਪਹੁਲ ਖੰਡ ਤਾਰ, ਪੀਓ ਪਹੁਲ ਖੰਡ ਤਾਰ, ਖੰਡ ਧਾਰ ਹੋਏ ਜਨਮ ਸਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਏ, ਤਿਆਰ ਪਰ ਤਿਆਰ ਰਹੋ, ਬਾਣੀ ਪੜ੍ਹੋ, ਸੇਵਾ ਸਿਮਰਨ ਦੀਆਂ ਦਾਤਾਂ ਪ੍ਰਾਪਤ ਕਰੋ। ਜਿਨ੍ਹਾਂ ਨੇ ਨਹੀਂ ਛਕਿਆ, ਵਿਸਾਖੀ ਦਾ ਗੁਰਪੁਰਬ ਹੈ, ਮਹਾਰਾਜ ਦੀ ਬਾਣੀ ਤੋਂ ਸਿੱਖਿਆ ਲਓ ਕਿ ਨਿਗੁਰੇ ਕਾ ਹੈ ਨੌ ਬੋਰਾ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਮੁਕਤ ਨਾ ਪਾਵੇ। ਸੋ ਪੰਜ ਪਿਆਰਿਆਂ ਤੋਂ ਅੰਬਰ ਛਕ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਧਾਰਨ ਕਰਕੇ ਆਪਾਂ ਜਨਮ ਸਫਲਾ ਕਰੀਏ। ਇੱਕ ਉਹ ਹਨ ਜਿਨ੍ਹਾਂ ਦਾ ਛਕਿਆ ਹੋਇਆ ਹੈ, ਇੱਕ ਉਹ ਹਨ ਜਿਨ੍ਹਾਂ ਨੇ ਨਹੀਂ ਛਕਿਆ, ਇੱਕ ਉਹ ਵੀ ਸਿੱਖ ਮੇਰੇ ਵਰਗੇ ਹਨ ਜਿਹੜੇ ਭਈ ਸਾਬਕਾ ਅੰਮ੍ਰਿਤਧਾਰੀ ਹਨ, ਛਕਿਆ ਹੋਇਆ ਤਾਂ ਹੈ ਪਰ ਟੁੱਟ ਭੱਜ ਗਏ, ਵਿੱਚੇ ਰਹਿ ਗਿਆ ਕੰਮ। ਸੋ ਉਹਨਾਂ ਨੂੰ ਵੀ ਬੇਨਤੀ ਹੈ ਜਿਹੜੇ ਕੱਚੇ ਪਿੱਲੇ ਹੋਏ ਨੇ ਚੜ ਕੇ ਬੇੜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕਰੋ। ਆਹ ਜਿਹੜਾ ਮਨ ਮਤ ਦਾ ਪ੍ਰਭਾਵ ਚੱਲ ਰਿਹਾ, ਥਾਂ ਪਰ ਥਾਂ ਸਿੱਖ ਮੱਥੇ ਟੇਕਦੇ ਫਿਰਦੇ ਨੇ, ਇਹਨਾਂ ਤੋਂ ਹਟ ਕੇ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸਤਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।